ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁਲੇ ਸ਼ਹਿਨਸ਼ਾਹ ਹਰ ਦੋ ਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਆਪਣੇ ਜਥੇ ਸਮੇਤ ਸ੍ਰੀ ਆਸਥਾ ਜੀ ਕੀ ਵਾਰ ਦਾ ਕੀਰਤਨ ਸਰਵਣ ਕਰਵਾ ਕੇ ਗਏ। ਬਹੁਤ ਸੁੰਦਰ ਅੰਦਾਜ਼ ਵਿਚ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜੋ ਮੇਰੇ ਪਾਤਸ਼ਾਹ ਜੀ ਨੇ ਅੱਜ ਮਹਾਨ ਬਖਸ਼ਿਸ਼ ਰਹਿਮਤ ਕਰਕੇ ਸਾਨੂੰ ਅੰਮ੍ਰਿਤ ਵੇਲੇ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਮੇਰੇ ਸਾਹਿਬ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਪੂਰਾ ਥਾਟ ਬਣਾਇਆ ਪੂਰੇ वेखो एक समाना इस परपंच में साचे नाम की वड्याई मत को तरहो गुमाना सतगुर की जिसनो मत आवे तो सतगुर माहे समाना ए बाणी जो जी हो जाने तिस अंतर रवे हर नामा रहाओ क्यों जुगां का हुण नबेड़ा नर मनुखा नू एक निदाना जत संजम तीरथ उना जुगां का धर्म है कल मैं कीरत हर नामा जुग जुग आपो अपना धर्म है तोद देखो वेद पुराना गुरमुख जिनी त्याया हर हर जगते पूरे परवाना कहत नानक सच्चे स्यों प्रीत लाए चूकै मन अभिमाना कहत सुनत सबे सुख पावे मानत पाहे निदाना कहत नानक सच्चे स्यों प्रीत लाए चूकै मन अभिमाना कहत सुनत सबे सुख पावे मानत पाहे निदाना गुरु रूप गुरु खालसा साध संगत जीओ एक बारी करो रसना पवित्र प्यार नाल उचारण करो जी सतनाम श्री वाहे फिर उचारण करिए जी सतनाम श्री वाहेगुरु अज दा ए जो मुबारक हुक्मनामा आप जी ने सरवण कीता है समुची कायनात दे परसाए है उपदेश क्यों वरना को सांझा तो गुरु स्वार्यो तन गुरु अमरदास पातशाह जी ने अज महान बख्शिश कीती है बिलावल राग अंदर धन श्री गुरु ग्रंथ साहिब महाराज जी दे अंग 797 और 98 ते इस भायमान है। इस मुबारक हुक्मनामे दी जो रहाओ दी पंक्ति है उस अंदर पातशाह जी बख्शिश करदे ने कि सतगुर की जिस नो मत आवे सो सतगुर माहे समान असी गुरु घर विच आउने आ ते इथे आउन दा मकसद की है केवल ए नहीं कि आपां प्रशादा पानी छकिया मत्था टेकिया ते चले गए नहीं साडे जहन विच इक गल घर कर गई है कि गुरुद्वारे क्यों जाना है जी मत्था टेक मत्था टेक के आ जाना है पर मत्था टेकन दा मतलब की है मत्था टेकन तो भाव ए है कि पातशाह मैं अपनी मत तेरे चरणा विच रख दित्ती सतगुरु जी मैं अपनी मत अज तुहाडे चरणा विच रखी है ते हुण कृपा करिया जे दासरे नूं समत दी बख्शिश कर अपनी मत रखनी है ते गुरु दी मत जेड़ी है ना वो लेनी भावे है बहुत कठन है ये जेड़ा काम है ना कहना सौख है मन की मत त्यागो हर जन एहा बात कुठैनी ਕਠਿਨ ਹੈ, ਕਹਿੰਦੇ ਨੇ ਔਖੀ ਹੈ, ਪਰ ਜਿਹਨੂੰ ਇਹ ਚੱਜ ਆ ਗਿਆ, ਜਿਸ ਨੂੰ ਆਪਣੀ ਮਤ ਗੁਰੂ ਦੇ ਚਰਨਾਂ ਵਿੱਚ ਰੱਖਣ ਦੀ ਜਾਚ ਆ ਗਈ ਏ, ਸੋਝੀ ਆ ਗਈ ਏ, ਉਹ ਫਿਰ ਇੱਥੋਂ ਗੁਰੂ ਦੀ ਮਤ ਲੈ ਕੇ ਜਾਂਦਾ। ਬਹੁਤੀ ਵਾਰੀ ਅਸੀਂ ਇਹ ਵੇਖਿਆ ਕਿ ਬੰਦਾ ਮਾਇਆ ਗੁਰੂ ਅੱਗੇ ਰੱਖਦਾ, ਕਦੇ ਨਹੀਂ ਚੁੱਕਦਾ, ਉਹ ਗੁਰੂ ਦੀ ਹੋ ਗਈ। ਹੋਰ ਕੋਈ ਪਦਾਰਥ ਲਿਆ ਕੇ ਗੁਰੂ ਦੇ ਅੱਗੇ ਭੇਟਾ ਰੱਖੇ ਨੇ, ਉਹ ਗੁਰੂ ਦੇ ਹੋ ਗਏ ਨੇ, ਬੰਦਾ ਨਹੀਂ ਚੁੱਕਦਾ। ਕੋਈ ਫੁੱਲ ਲੈ ਕੇ ਆਉਂਦਾ, ਗੁਰੂ ਦੀ ਭੇਟਾ ਕਰਦਾ, ਨਹੀਂ ਚੁੱਕਦਾ। ਪਰ ਬਦਕਿਸਮਤੀ ਇਹ ਕਿ ਬੰਦਾ ਆਪਣੀ ਮਤ ਰੋਜ਼ ਹੀ ਗੁਰੂ ਦੇ ਅੱਗੇ ਰੱਖਦਾ ਤੇ ਆਪਣੀ ਹੀ ਚੁੱਕ ਕੇ ਲੈ ਜਾਂਦਾ, ਇੱਥੋਂ ਗੁਰੂ ਦੀ ਮਤ ਲੈ ਕੇ ਨਹੀਂ ਜਾਂਦਾ, ਆਪਣੀ ਹੀ ਲੈ ਕੇ ਚਲਾ ਜਾਂਦਾ। ਗੁਰੂ ਦਾ ਉਪਦੇਸ਼ ਲੈ ਕੇ ਜਾਣਾ। ਬੱਚਾ ਸਕੂਲ ਵਿੱਚ ਜਾਂਦਾ, ਮਾਂ ਬੜੇ ਪਿਆਰ ਨਾਲ ਤਿਆਰ ਕਰਦੀ ਹੈ, ਉਸ ਨੂੰ ਸੁੰਦਰ ਪਰੌਂਠੀ ਵੀ ਬਣਾ ਕੇ ਦਿੰਦੀ ਹੈ ਕਿ ਬੇਟਾ ਤੂੰ ਛਕ ਲਈ। ਬੱਚਾ ਰੋਜ਼ ਸਕੂਲੇ ਆ ਕੇ ਤੇ ਜਾ ਕੇ ਆਖੇ ਕਿ ਮਾਂ ਪਰੌਂਠੀ ਬੜੀ ਸਵਾਦ, ਪਰੌਂਠੀ ਬੜੀ ਟੇਸਟੀ ਸੀ, ਬਹੁਤ ਸਵਾਦ ਹੈ। ਤੇ ਮਾਂ ਇਹ ਪੁੱਛੇ ਕਿ ਪੁੱਤਰ ਜਿਹਨੂੰ ਜਿਹੜਾ ਤੈਨੂੰ ਕੰਮ ਮਿਲਿਆ ਸਕੂਲ ਤੋਂ, ਜਿਹੜਾ ਤੈਨੂੰ ਲੈਸਨ ਮਿਲਿਆ, ਉਹ ਕੀ ਸੀ? ਤੇ ਬੱਚਾ ਇਹ ਆਖੇ ਕਿ ਮਾਂ ਇਹ ਤੇ ਨਹੀਂ ਮੈਨੂੰ ਪਤਾ ਕਿ ਲੈਸਨ ਕੀ ਮਿਲਿਆ, ਪਰ ਇੰਨਾ ਪਤਾ ਕਿ ਪਰੌਂਠੀ ਬੜੀ ਸਵਾਦ। ਗੱਲ ਨਹੀਂ ਬਣੇਗੀ। ਆਪਾਂ ਕੇਵਲ ਛਕਣਾ ਛਕਾਣਾ ਨਹੀਂ, ਇੱਥੋਂ ਗੁਰੂ ਦੀ ਮਤ ਲੈ ਕੇ ਜਾਣੀ, ਗੁਰੂ ਦਾ ਉਪਦੇਸ਼ ਜਿਹੜਾ ਉਹ ਲੈ ਕੇ ਜਾਣਾ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਜਿਨੇ ਤੇਰਾ ਸਾਥ ਦੇਣਾ, ਜਿਨੇ ਤੇਰੇ ਨਾਲ ਰਹਿਣਾ। ਕਹਿੰਦੇ ਨੇ ਪਿਆਰਿਆ, ਉਹ ਗੁਰੂ ਦਾ ਉਪਦੇਸ਼ ਵੀ ਸੁਣਿਆ। ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਤੂੰ ਸੱਚ ਦੀ ਸੰਭਾਲ ਕਰ। ਸੱਚ ਉਹ ਹੈ ਜਿਨੇ ਸਦੀਵੀ ਰਹਿਣਾ, ਬਾਕੀ ਸਭ ਕੁਝ ਬਿਨਸਨਹਾਰ ਹੈ, ਅੱਜ ਹੈ ਕੱਲ ਨਹੀਂ ਹੋਵੇਗਾ। ਪਰ ਉਸ ਦਾ ਉਪਦੇਸ਼ ਉਹ ਸਦੀਵੀ ਨਾਲ ਨਿਭੇਗਾ। ਉਹਦਾ ਉਪਦੇਸ਼ ਕੀ ਹੈ? ਉਹਦਾ ਨਾਮ ਹੈ, ਉਹਦੀ ਬਾਣੀ ਹੈ, ਉਸ ਦਾ ਸ਼ਬਦ ਹੈ। ਉਸ ਨੂੰ ਆਪਣੇ ਹਿਰਦੇ ਵਿੱਚ ਵਸਾਈਏ। ਪਰ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰ ਕੀ ਜਿਸ ਨੂੰ ਮਾਤਿਆ। ਪਹਿਲੀ ਗੱਲ ਤੇ ਹੈ ਕਿ ਅਸਾਂ ਗੁਰੂ ਦੀ ਮਤ ਲੈਣੀ, ਆਪਣੀ ਮਤ ਦਾ ਤਿਆਗ ਕਰਨਾ ਤੇ ਗੁਰੂ ਦੀ ਮਤ ਜਿਹੜੀ ਏ ਉਹ ਗ੍ਰਹਿਣ ਕਰਨੀ। ਜੋ ਗੁਰੂ ਆਖਦਾ, ਗੁਰੂ ਕਹਿਆ ਸਾਕਾਰ ਕਮਾ, ਜੋ ਗੁਰੂ ਨੇ ਆਖਿਆ ਉਹ ਕੰਮ ਕਰੋ। ਇਹਨੂੰ ਕਹਿੰਦੇ ਨੇ ਗੁਰੂ ਦੀ ਮਤ ਅਨੁਸਾਰ ਚੱਲਣਾ, ਜਿਹਨੂੰ ਆਪਾਂ ਗੁਰਮਤ ਕਹਿ ਦੇਣ। ਸਿਆਣੇ ਮਨੁੱਖ ਰੱਬ ਦੇ ਪਿਆਰੇ ਉਹ ਕਹਿੰਦੇ ਨੇ ਜੀ, ਗੁਰਮਤ ਇਹ ਆਖਦੀ ਹੈ, ਗੁਰਮਤ ਆ ਆਖਦੀ ਹੈ। ਇਹਦਾ ਮਤਲਬ ਗੁਰੂ ਦੀ ਜੋ ਮਤ ਹੈ ਉਹ ਇਹ ਹੈ, ਆਪਾਂ ਗੁਰੂ ਦੀ ਮਤ ਲੈਣੀ। ਤੋ ਪਾਤਸ਼ਾਹ ਜੀ ਕਹਿੰਦੇ ਨੇ, ਜਿਹਨੂੰ ਗੁਰੂ ਦੀ ਮਤ ਆ ਗਈ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਤੋ ਸਤਿਗੁਰ ਮਾਹੇ ਸਮਾਨ। ਉਹਦੀ ਫਿਰ ਸਮਾਈ ਗੁਰੂ ਵਿੱਚ ਹੀ ਹੋਈ ਰਹਿੰਦੀ ਏ, ਉਹ ਗੁਰੂ ਦੇ ਚਰਨਾਂ ਵਿੱਚ ਹੀ ਟਿਕਿਆ ਰਹਿੰਦਾ। ਉਹ ਕੋਈ ਵੀ ਕੰਮ ਕਰਨ ਲੱਗਦਾ ਨਾ ਤੇ ਪਹਿਲਾਂ ਗੁਰੂ ਨੂੰ ਸਨਮੁੱਖ ਰੱਖਦਾ ਕਿ ਮੇਰਾ ਗੁਰੂ ਕੀ ਆ। ਜੇ ਕਿਤੇ ਸੁਖ ਆਇਆ ਤੇ ਤਾਂ ਵੀ ਗੁਰੂ ਦੇ ਚਰਨਾਂ ਵਿੱਚ ਬੇਨਤੀ, ਜੇ ਦੁੱਖ ਆਇਆ ਤੇ ਤਾਂ ਵੀ ਗੁਰੂ ਦੇ ਚਰਨਾਂ ਵਿੱਚ ਬੇਨਤੀ। ਤੇ ਗੁਰੂ ਸਵਾਰਿਓ, ਜੇ ਕਿਤੇ ਕੋਈ ਕਠਿਨ ਕੰਮ ਕਰਨ ਵਾਸਤੇ ਜਾਣਾ ਤੇ ਤਾਂ ਵੀ ਗੁਰੂ ਦੇ ਚਰਨਾਂ ਵਿੱਚ ਬੇਨਤੀ, ਆਪ ਸਹਾਈ ਹੋਵੇਗਾ। ਕਸੂਰ ਤੇ ਚੜ੍ਹਾਈ ਕੀਤੀ ਤੇ ਉਥੋਂ ਦਾ ਜਿਹੜਾ ਹਾਕਮ ਸੀ ਨਾ, ਉਹਦੇ ਕੋਲ ਬੜਾ ਵੱਡਾ ਤੋਪਖਾਨਾ, ਬੜੀਆਂ ਵੱਡੀਆਂ ਫੌਜਾਂ ਨੇ ਤੇ ਖਾਲਸਿਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਰਦਾਸ ਬੇਨਤੀ ਕਰਕੇ ਜਦੋਂ ਤੁਰਨ ਲੱਗੇ, ਹੁਕਮਨਾਮਾ ਲਿਆ ਤੇ ਹੁਕਮਨਾਮੇ ਤੋਂ ਬਾਅਦ ਤਿਆਰੀ ਕੀਤੀ ਤੁਰੇ ਤੇ ਅੱਗੇ ਕੋਈ ਮਨੁੱਖ ਮਿਲ ਪਿਆ ਤੇ ਉਹਨੇ ਕਹਿ ਦਿੱਤਾ, ਕਹਿੰਦਾ ਉਹ ਤੁਹਾਨੂੰ ਇਹ ਪਤਾ ਤੁਸੀਂ ਮੁੱਠੀ ਭਰ ਚੱਲੇ ਹੋ, ਉਥੋਂ ਦਾ ਹਾਕਮ ਉਹਦੇ ਕੋਲ ਕਿੱਡੀ ਵੱਡੀ ਤਾਕਤ ਹੈ, ਏਡਾ ਵੱਡਾ ਉਹਦਾ ਤੋਪਖਾਨਾ ਹੈ ਤੇ ਤੁਸੀਂ ਮੁੱਠੀ ਭਰ ਚੱਲੇ ਜਾ ਰਹੇ ਹੋ, ਪਿੱਛੇ ਮੁੜ ਜਾਓ। ਤੇ ਸਿੰਘਾਂ ਨੂੰ ਇੰਨਾ ਕੁ ਭਰੋਸਾ ਸੀ ਆਪਣੇ ਗੁਰੂ ਤੇ, ਕਹਿਣ ਲੱਗੇ ਗੁਰੂ ਗ੍ਰੰਥ ਨੇ ਦੇਈ ਆਵਾਜ਼, ਸੋਈ ਕਰੇ ਗੋ ਹਮਰੋ ਕਾਜ। ਕਹਿੰਦੇ ਨੇ ਸਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ, ਗੁਰੂ ਨੇ ਜੋ ਹੁਕਮਨਾਮਾ ਬਖਸ਼ਿਆ ਨਾ ਉਹ ਆਪੇ ਹੀ ਸਾਡੇ ਕਾਰਜ ਰਾਸ ਕਰੇਗਾ। ਕਿਉਂ? ਕਿਉਂਕਿ ਸੋ ਸਤਿਗੁਰ ਮਾਹੇ ਸਮਾਨਾ, ਉਹ ਹਰ ਵੇਲੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਟਿਕਾ ਕੇ ਰੱਖ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੇ ਹਰ ਨਾਮਾ। ਜਿਸ ਨੇ ਆਪਣੀ ਜਿੰਦ ਕਰਕੇ ਬਾਣੀ ਨੂੰ ਜਾਣ ਲਿਆ, ਕੇਵਲ ਮੱਥਾ ਟੇਕ ਲਿਆ ਬਾਣੀ ਪੜ੍ਹ ਲੈਣੀ ਇਹ ਗੱਲ ਹੋਰ ਹੁੰਦੀ, ਪਰ ਆਪਣੀ ਜਿੰਦ ਆਪਣੇ ਪ੍ਰਾਣ ਸਭ ਕੁਝ ਹੀ ਜਿਸ ਨੇ ਬਾਣੀ ਨੂੰ ਸਮਝ ਲਿਆ, ਜੀ ਕਰਕੇ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ, ਤਿਸ ਅੰਤਰ ਰਵੇ ਹਰ ਨਾਮ। ਹਰੀ ਦਾ ਨਾਮ ਉਹਨਾਂ ਦੇ ਅੰਤਰ ਅੰਦਰ ਹਰ ਵੇਲੇ ਚੱਲਦਾ ਰਹਿੰਦਾ, ਉਹਨਾਂ ਦੀ ਰਸਨਾ ਤੇ ਹਰ ਵੇਲੇ ਫਿਰ ਪਰਮਾਤਮਾ ਦਾ ਨਾਮ ਹੀ ਹੁੰਦਾ। ਜਿਨ੍ਹਾਂ ਨੇ ਬਾਣੀ ਨੂੰ ਜੀ ਕਰਕੇ ਜੀਉ ਜਾਣੇ, ਹਿਰਦੇ ਤੋਂ ਜਿਨ੍ਹਾਂ ਨੇ ਜਾਣਿਆ ਬਾਣੀ ਆਪਣੇ ਹਿਰਦੇ ਤੋਂ, ਕਈ ਵਾਰੀ ਅਸੀਂ ਵੇਖਦੇ ਹਾਂ ਕਿ ਕਈਆਂ ਦੇ ਨਾਲ ਸਾਡਾ ਪਿਆਰ ਹੁੰਦਾ, ਹੈਲੋ ਹਾਏ ਸਾਰਿਆਂ ਨਾਲ ਹੁੰਦੀ ਹੈ, ਪਰ ਕੁਛ ਨਾਤੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਹਿਰਦੇ ਤੋਂ ਪਿਆਰ ਕਰ। ਇਸੇ ਤਰ੍ਹਾਂ ਹੀ ਜਿਨ੍ਹਾਂ ਦਾ ਹਿਰਦੇ ਤੋਂ ਬਾਣੀ ਨਾਲ ਪਿਆਰ ਹੋ ਗਿਆ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਕਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਉਰਹਾਰੀ। ਆਪਣੇ ਹਿਰਦੇ ਵਿੱਚ ਆਪਣੇ ਗਲੇ ਵਿੱਚ ਜਿਨ੍ਹਾਂ ਨੇ ਬਾਣੀ ਨੂੰ ਵਸਾ ਲਿਆ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਕਿ ਇਹ ਬਾਣੀ ਜਿਹੜੀ ਹੈ ਨਾ, ਜਿਨ੍ਹੇ ਥੋੜਾ ਸਮਾਂ ਵੀ ਇਹਨੂੰ ਪੜ੍ਹਿਆ, ਕਿਨ ਰਮ ਕਿਨ ਵਾਸਤੇ ਵੀ, ਫਿਰ ਗੁਰ ਗਮ ਉਹਦੀ ਪਹੁੰਚ ਗੁਰੂ ਤੱਕ ਹੋ ਜਾਂਦੀ ਹੈ, ਤੇ ਹਰ ਦਮ ਜਿਹੜਾ ਹਰ ਵੇਲੇ ਪੜ੍ਹਦਾ, ਫਿਰ ਨਹਿ ਜਮ ਕਹਿੰਦੇ ਨੇ ਉਹਦੇ ਨੇੜੇ ਜਮ ਵੀ ਨਹੀਂ ਜਾਉਂਦਾ ਜਿਸ ਨੇ ਪਾਣੀ ਨੂੰ ਹਿਰਦੇ ਤੋਂ ਜਾਣ ਲਿਆ ਅੰਦਰੋਂ ਪੜ੍ਹਿਆ। ਤੋ ਗੁਰੂ ਸਵਾਰਿਓ, ਸ਼ੁੱਧ ਹਿਰਦੇ ਦੇ ਨਾਲ ਜਿਸ ਨੇ ਬਾਣੀ ਨੂੰ ਪੜ੍ਹ ਲਿਆ, ਬਾਣੀ ਹੀ ਸਾਨੂੰ ਜੀਵਨ ਦੀ ਸੇਧ ਬਖਸ਼ਿਸ਼ ਕਰਦੀ ਹੈ, ਬਾਣੀ ਹੀ ਸਾਨੂੰ ਉਸ ਪਰਮਾਤਮਾ ਨਾਲ ਮਿਲਾਪ ਦਾ ਢੰਗ ਜਿਹੜਾ ਉਹ ਦੱਸਦੀ ਹੈ, ਬਾਣੀ ਜੀਵਨ ਦੀ ਸਫਲਤਾ ਦਾ ਰਾਜ ਸਾਨੂੰ ਦੱਸਦੀ ਹੈ ਕਿ ਕਿਵੇਂ ਸਫਲ ਹੋਣਾ। ਜਿਨ੍ਹਾਂ ਦੇ ਅੰਦਰ ਬਾਣੀ ਵਸ ਗਈ, ਤੋ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਬਿਲਾਵਲ ਰਾਗ ਅੰਦਰ ਅੱਜ ਬਖਸ਼ਿਸ਼ ਪੈ ਕਰਦੇ ਨੇ। ਪੂਰਾ ਥਾਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ। ਕਹਿੰਦੇ ਨੇ ਕਿ ਉਸ ਪੂਰੇ ਅਕਾਲ ਪੁਰਖ ਵਾਹਿਗੁਰੂ ਨੇ ਪੂਰਾ ਥਾਟ ਪੂਰੀ ਇੱਕ ਮਰਿਆਦਾ ਬਣਾਈ ਹੈ ਔਰ ਮਰਿਆਦਾ ਉਹ ਜਿਹੜੀ ਬਦਲਦੀ ਨਹੀਂ ਐਸਾ ਵਿਧਾਨ ਜਿਹੜਾ ਬਦਲਦਾ ਨਹੀਂ ਦੁਨੀਆ ਦੀਆਂ ਮਰਿਆਦਾ ਜਿਹੜੀਆਂ ਨੇ ਇਹ ਬਦਲ ਜਾਂਦੀਆਂ ਨੇ ਪਰ ਉਸ ਮਾਲਕ ਨੇ ਜਿਹੜੀ ਮਰਿਆਦਾ ਬਣਾਈ ਹੈ ਨਾ ਉਹ ਨਹੀਂ ਬਦਲਦੀ ਉਹ ਇੱਕ ਰਸ ਚੱਲਦੀ ਹੈ ਹਿੰਦ ਨੇ ਕਿ ਪੂਰਾ ਥਾਟ ਬਣਾਇਆ ਪੂਰੇ ਹੈ ਵੇਖੋ ਇੱਕ ਸਮਾਨ ਔਰ ਇੱਕ ਸਮਾਨ ਹੈ ਉਸ ਨੂੰ ਅੰਤਰ ਆਤਮੇ ਟਿਕ ਕੇ ਪੂਰੇ ਧਿਆਨ ਦੇ ਨਾਲ ਜਦੋਂ ਸਮਝਣ ਦਾ ਯਤਨ ਕਰਾਂਗੇ ਫਿਰ ਪਤਾ ਲੱਗਦਾ ਕਿ ਉਸ ਮਾਲਕ ਨੇ ਕੀ ਨਿਯਮ ਬਣਾਇਆ ਔਰ ਉਸ ਨਿਯਮ ਦੇ ਵਿੱਚ ਚੱਲਣਾ ਹੀ ਮਨੁੱਖ ਦੀ ਸਫਲਤਾ ਦਾ ਰਾਜ ਹੈ ਦੇਖੋ ਇੱਕ ਨਦੀ ਹੈ ਨਾ ਤੇ ਨਦੀ ਦੇ ਦੋ ਕਿਨਾਰੇ ਨੇ ਉਹਨਾਂ ਦੇ ਕਿਨਾਰਿਆਂ ਦੀ ਇੱਕ ਮਰਿਆਦਾ ਹੈ ਉਸ ਮਰਿਆਦਾ ਦੇ ਵਿੱਚ ਅਗਰ ਨਦੀ ਚੱਲਦੀ ਏ ਤੇ ਉਹ ਨਦੀ ਇੱਕ ਨਾ ਇੱਕ ਦਿਨ ਸ਼ੋ ਸਾਗਰ ਤੱਕ ਪਹੁੰਚ ਜਾਂਦੀ ਪਰ ਜਿਸ ਨਦੀ ਨੇ ਇੱਕ ਵੀ ਕਿਨਾਰਾ ਤੋੜ ਕੇ ਬਾਹਰ ਨਿਕਲਣ ਦਾ ਯਤਨ ਕੀਤਾ ਨਾ ਉਹ ਪਾਣੀ ਜਿਹੜਾ ਉਹ ਨੀਵੀਆਂ ਥਾਵਾਂ ਤੇ ਜਾ ਕੇ ਖੜਾ ਹੋ ਜਾਂਦਾ ਹੈ ਔਰ ਇੰਨਾ ਕੁ ਗੰਧਲਾ ਹੋ ਜਾਂਦਾ ਹੈ ਕਿ ਕਿਸੇ ਦੇ ਪੀਣ ਦੇ ਯੋਗ ਵੀ ਨਹੀਂ ਰਹਿੰਦਾ ਪਾਣੀ ਮਲੀਨ ਹੋ ਜਾਂਦਾ ਇਸੇ ਤਰ੍ਹਾਂ ਹੀ ਜੋ ਮਰਿਆਦਾ ਉਸ ਮਾਲਕ ਨੇ ਦਿੱਤੀ ਹੈ ਹੁਣ ਦੇਖੋ ਜੇ ਕੋਈ ਬੰਦਾ ਇਹ ਆਖੇ ਕਿ ਮੈਂ ਆਜ਼ਾਦ ਦੇਸ਼ ਦਾ ਵਾਸੀ ਹਾਂ ਤੁਸੀਂ ਸੱਜੇ ਹੱਥ ਚੱਲਦੇ ਹੋ ਵੱਖ ਵੱਖ ਦੇਸ਼ਾਂ ਦੀ ਮਰਿਆਦਾ ਹੈ ਹਿੰਦੁਸਤਾਨ ਚ ਖੱਬੇ ਹੱਥ ਚੱਲਦੇ ਨੇ ਤੇ ਕੋਈ ਬੰਦਾ ਇਹ ਆਖੇ ਕਿ ਮੈਂ ਤੇ ਆਜ਼ਾਦ ਦੇਸ਼ ਦਾ ਵਾਸੀ ਹਾਂ ਮੈਂ ਕਿਉਂ ਕਿਸੇ ਪਾਬੰਦੀ ਵਿਚ ਰਵਾਂ ਪਾਬੰਦੀ ਏ ਇਨਸਾਨ ਹੀ ਆਜ਼ਾਦੀ ਏ ਇਨਸਾਨ ਹੈ ਕੁਛ ਹੱਦ ਤੱਕ ਜਿਹੜੀ ਪਾਬੰਦੀ ਏ ਨਾ ਉਹਦੇ ਨਾਲ ਹੀ ਮਨੁੱਖ ਜਿਹੜੇ ਉਹ ਆਜ਼ਾਦੀ ਵਿਚ ਰਹਿ ਸਕਦਾ ਕੋਈ ਆਖੇ ਕਿ ਮੈਂ ਨਹੀਂ ਮੰਨਦਾ ਮਰਿਆਦਾ ਨੂੰ ਲਾਈਟਾਂ ਹੋਈਆਂ ਨੇ ਰੈੱਡ ਲਾਈਟ ਤੇ ਹੋਈ ਰਵੇ ਮੈਂ ਨਹੀਂ ਮੰਨਦਾ ਮੈਂ ਕਿਉਂ ਪਰਵਾਹ ਕਰਾਂ ਮੈਂ ਆਜ਼ਾਦ ਦੇਸ਼ ਦਾ ਵਾਸੀ ਹਾਂ ਤੇ ਉਹ ਫਿਰ ਨਾ ਆਪ ਹੀ ਘਰ ਜਾਂਦਾ ਨਾ ਨਾਲਦਿਆਂ ਨੂੰ ਲੈ ਕੇ ਜਾਂਦਾ ਕੁਛ ਹੱਦ ਤੱਕ ਜੋ ਮਰਿਆਦਾ ਹੈ ਉਹਦੇ ਵਿੱਚ ਰਹਿਣਾ ਪਏ ਇਸੇ ਤਰ੍ਹਾਂ ਉਸ ਪਰਿਪੂਰਨ ਪਰਮਾਤਮਾ ਨੇ ਇੱਕ ਮਰਿਆਦਾ ਬਣਾਈ ਹੈ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਾਨਾ ਗੁਮਾਨਾ ਦਾ ਅਰਥ ਹੈ ਹੰਕਾਰ ਕਹਿੰਦੇ ਨੇ ਭਾਈ ਮਤ ਕੋਈ ਹੰਕਾਰ ਕਰਿਓ ਇਸ ਗੱਲ ਦਾ ਕੋਈ ਇਹ ਆਖੇ ਕਿ ਮੈਂ ਤੇ ਜਤੀ ਹਾਂ ਕੋਈ ਆਖੇ ਮੈਂ ਸਤੀ ਹਾਂ ਕੋਈ ਆਖੇ ਕਿ ਮੈਂ ਪ੍ਰਾਣਾ ਯਮ ਕਰਨ ਵਾਲਾ ਕੋਈ ਆਖੇ ਮੈਂ ਜੋਗੀ ਹਾਂ ਮੈਂ ਜੰਗਮ ਹਾਂ ਤੇ ਮੈਂ ਪਰਮਾਤਮਾ ਨੂੰ ਸਭ ਤੋਂ ਮੈਂ ਸ੍ਰੇਸ਼ਟ ਹਾਂ ਮੈਂ ਮਿਲ ਸਕਦਾ ਕਹਿੰਦੇ ਨੇ ਨਹੀਂ ਭੁੱਲ ਜਾਓ ਪਾਤਸ਼ਾਹ ਕਹਿੰਦੇ ਨੇ ਮਤ ਕੋ ਧਰੋ ਗੁਮਾਨਾ ਮਤ ਕੋਈ ਹੰਕਾਰ ਕਰਿਓ ਇਸ ਗੱਲ ਦਾ ਕਹਿੰਦੇ ਨੇ ਇਸ ਪਰਪੰਚ ਵਿੱਚ ਤੇ ਸੱਚੇ ਨਾਮ ਦੀ ਵਡਿਆਈ ਹੈ ਭਾਈ ਬਾਕੀ ਕਰਮ ਕਾਂਡ ਜਿੰਨੇ ਮਰਜ਼ੀ ਕਰੀ ਜਾਓ ਪਰ ਇੱਥੇ ਵਡਿਆਈ ਜਿਹੜੀ ਹੈ ਨਾ ਉਹ ਕੇਵਲ ਨਾਮ ਦੀ ਜਿਹੜਾ ਵੀ ਨਾਮ ਦੇ ਨਾਲ ਜੁੜ ਗਿਆ ਜਿਹਦੇ ਕੋਲ ਨਾਮ ਦੀ ਰਾਹਦਾਰੀ ਹੈ ਜਪਜੀ ਸਾਹਿਬ ਤੇ ਬਾਣੀ ਦੇ ਜਿਹੜੇ ਪਹਿਲੇ ਗੁਟਕੇ ਸਨ ਨਾ ਉਹਨਾਂ ਦੇ ਵਿੱਚ ਨਾਮ ਲਿਖਿਆ ਸੀ ਜਪ ਨਿਸ਼ਾਨ ਨਿਸ਼ਾਨ ਦਾ ਅਰਥ ਹੈ ਰਾਹਦਾਰੀ ਰਾਹਦਾਰੀ ਕਿਹੜੀ ਹੁੰਦੀ ਹੈ ਆਪਾਂ ਕੋਈ ਚੀਜ਼ ਲੈ ਕੇ ਜਾਂਦੇ ਹਾਂ ਕੋਈ ਸੌਦਾ ਲੈ ਕੇ ਜਾਂਦੇ ਹਾਂ ਸਾਨੂੰ ਰਾਹਦਾਰੀ ਕੋਲ ਹੋਵੇ ਰਸਤੇ ਵਿੱਚ ਕੋਈ ਰੋਕਦਾ ਤੇ ਆਪਾਂ ਉਹਨੂੰ ਵਿਖਾ ਸਕਦੇ ਹਾਂ ਕਿ ਭਾਈ ਆ ਮੇਰੇ ਕੋਲ ਰਾਹਦਾਰੀ ਜਿਹਦੇ ਕੋਲ ਨਾਮ ਦੀ ਰਾਹਦਾਰੀ ਹੈ ਨਾ ਜੀ ਉਹਨੂੰ ਉਸ ਮਾਰਗ ਤੇ ਤੁਰਦਿਆਂ ਕੋਈ ਨਹੀਂ ਜੇ ਰੋਕ ਸਕਦਾ ਉੱਥੇ ਵੀ ਉਹਨਾਂ ਨੂੰ ਮਾਣ ਸਨਮਾਨ ਮਿਲਦਾ ਰੇ ਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸਭ ਜਿਨ੍ਹਾਂ ਦੇ ਕੋਲ ਇਹ ਰਾਹਦਾਰੀ ਹੋਵੇ ਉਹਨਾਂ ਨੂੰ ਸਨਮਾਨ ਮਿਲਦਾ ਇਸ ਜਗਤ ਵਿੱਚ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਇਸ ਗੱਲ ਦਾ ਕੋਈ ਹੰਕਾਰ ਨਾ ਕਰਿਓ। ਜੇ ਕੋਈ ਆਖੇ ਕਿ ਮੈਂ ਧੂਣੇ ਬੜੇ ਤਪਾਨਾ, ਕੋਈ ਆਖੇ ਕਿ ਮੈਂ ਸਮਾਧੀ ਬੜਾ ਚਿਰ ਲਾ ਸਕਦਾ, ਕੋਈ ਆਖੇ ਮੈਂ ਬਰਫ਼ ਵਿੱਚ ਬੈਠਾ ਰਹਿੰਦਾ, ਕੋਈ ਆਖੇ ਮੈਂ ਆਪਣੇ ਤਨ ਨੂੰ ਤਪਾਈ ਜਾ ਰਿਹਾ, ਕੋਈ ਆਖੇ ਮੈਂ ਖੂਹ ਵਿੱਚ ਪੁੱਠਾ ਲਟਕਿਆ ਤੇ ਸ਼ਾਇਦ ਮੈਨੂੰ ਕੋਈ ਵੱਧ ਪ੍ਰਾਪਤੀ ਹੋ ਜਾਏ। ਕਹਿੰਦੇ ਨੇ ਨਹੀਂ ਪਿਆਰਿਓ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ। ਇੱਥੇ ਉਹਦੀ ਵਡਿਆਈ ਹੈ ਜਿਹਨੇ ਨਾਮ ਜਪਿਆ, ਜਿਹੜਾ ਨਾਮ ਨਾਲ ਜੁੜ ਗਿਆ, ਉਹਦੀਆਂ ਸਿਫਤਾਂ ਵਿੱਚ ਜਿਹੜਾ ਜੁੜ ਗਿਆ ਉਹਨੂੰ ਉਹਦੀ ਉਹਨੂੰ ਹੀ ਵਡਿਆਈ ਮਿਲਦੀ ਹੈ, ਦੂਜੇ ਨੂੰ ਨਹੀਂ। ਮਤ ਕੋ ਧਰੋ ਗਮਨ, ਮਤ ਕੋਈ ਇਸ ਗੱਲ ਦਾ ਹੰਕਾਰ ਕਰਕੇ ਬੈਠਾ ਰਹੇ, ਨਹੀਂ ਗੱਲ ਬਣਨੀ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀ ਇਹ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧ ਉਹ ਹੁੰਦੀ ਏ ਜਿਹਦੇ ਵਿੱਚ ਮਨੁੱਖ ਨੂੰ ਚੰਗੇ ਮਾੜੇ ਦੀ ਪਹਿਚਾਣ ਹੋ ਜਾਏ ਵੀ ਆਹ ਰਸਤਾ ਗਲਤ ਏ, ਆਹ ਰਸਤਾ ਠੀਕ ਹੈ। ਉਹਨੂੰ ਕਹਿੰਦੇ ਨੇ ਵਿਵੇਕ ਬੁੱਧ। ਇਸ ਮਾਰਗ ਤੇ ਤੁਰਾਂਗਾ ਮੇਰੇ ਪ੍ਰੀਤਮ ਤੱਕ ਪਹੁੰਚਾਂਗਾ, ਵਿਵੇਕ ਬੁੱਧ। ਤੋ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ। ਉਹ ਪਰਮਾਤਮਾ ਪੂਰਾ ਹੈ, ਉਹਦਾ ਹਰ ਕਰਮ ਜਿਹੜਾ ਉਹ ਪੂਰਾ, ਕੁਝ ਵੀ ਅਧੂਰਾ ਨਹੀਂ, ਹਰ ਚੀਜ਼ ਜਿਹੜੀ ਏ ਉਹਦੀ ਪੂਰੀ ਹੈ। ਔਰ ਕਮਾਲ ਦੀ ਗੱਲ ਹੈ ਕਿ ਹਰ ਚੀਜ਼ ਉਹਦੀ ਨਵੀਂ। ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਕੋਈ ਮਾਣ ਨਾ ਕਰਿਓ ਇਸ ਗੱਲ ਦਾ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਜਿਹਨੂੰ ਗੁਰੂ ਦੀ ਮਤ ਆ ਗਈ ਏ, ਜਿਹਨੇ ਗੁਰੂ ਦੀ ਮਤ ਗ੍ਰਹਿਣ ਕਰ ਲਈ ਏ, ਸੋ ਸਤਿਗੁਰ ਮਾਏ ਸਮਾਨਾ। ਇਹ ਬਾਣੀ ਜੋ ਜੀਉ ਜਾਣੈ, ਇਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਉਹ ਵਸ ਜਾਂਦਾ ਜਿਨੇ ਬਾਣੀ ਨੂੰ ਹਿਰਦੇ ਤੋਂ ਜਾਣ ਲਿਆ, ਬਾਣੀ ਨੂੰ ਹਿਰਦੇ ਤੋਂ ਪੜਿਆ, ਹਿਰਦੇ ਤੋਂ ਵਿਚਾਰਿਆ, ਉਹਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਉਹ ਵਸ ਜਾਂਦਾ। ਔਰ ਵੱਖ ਵੱਖ ਸਮੇਂ ਦੀ ਬਾਤ ਜਿਹੜੀ ਏ ਮੇਰੇ ਪਾਤਸ਼ਾਹ ਕਰਦੇ ਨੇ, ਰਹਾਓ ਕਿਉ ਜੁਗਾਂ ਕਾ ਹੁਣ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਕਹਿੰਦੇ ਨੇ ਚੌਵਾਂ ਯੁੱਗਾਂ ਵਿੱਚ ਤੁਸੀਂ ਵੇਖ ਲਓ ਕਿ ਇਹ ਮਨੁੱਖਾਂ ਦਾ ਜੋ ਨਬੇੜਾ ਹੈ ਉਹ ਇੱਕੋ ਹੀ ਉਸ ਪਰਮਾਤਮਾ ਦਾ ਨਾਮ ਦਾ ਖਜ਼ਾਨਾ। ਚੌਵਾਂ ਯੁੱਗਾਂ ਵਿੱਚ ਹੀ ਮਹਿਮਾ ਜਿਹੜੀ ਏ ਉਹ ਨਾਮ ਦੀ ਰਹੀ ਏ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ। ਕਹਿੰਦੇ ਨੇ ਵੱਖ ਵੱਖ ਯੁੱਗਾਂ ਵਿੱਚ ਕੋਈ ਕਹਿੰਦਾ ਸੀ ਕਿ ਮੈਂ ਜਤੀ ਰਹਿਣਾ, ਇਸ ਨੂੰ ਆਪਣਾ ਧਰਮ ਮੰਨਦੇ ਸਨ। ਕੋਈ ਇਹ ਆਖਦਾ ਸੀ ਕਿ ਸੰਜਮ ਭਾਵ ਕੀ ਹੈ ਕਿ ਇੰਦਰਿਆਂ ਤੇ ਕੰਟਰੋਲ ਰੱਖ ਕੇ ਸੰਜਮ ਵਿੱਚ ਰਹਿਣਾ, ਇਹ ਹੀ ਧਰਮ ਹੈ, ਇਹਨੂੰ ਹੀ ਧਰਮ ਮੰਨ ਲਿਆ ਗਿਆ। ਤੀਰਥਾਂ ਦਾ ਇਸ਼ਨਾਨ ਕਰਨਾ, ਇਹਨੂੰ ਹੀ ਧਰਮ ਮੰਨ ਲਿਆ ਗਿਆ ਕਿ ਕੋਈ ਬੰਦਾ ਤੀਰਥਾਂ ਦਾ ਇਸ਼ਨਾਨ ਕਰਦਾ, ਕਹਿਣ ਲੱਗੇ ਕਿ ਇਹ ਬੜਾ ਧਰਮੀ, ਇਹ ਤੇ ਠਾਠਾਂ ਤੀਰਥਾਂ ਦਾ ਇਸ਼ਨਾਨ ਕਰਕੇ ਆਇਆ। ਪਰ ਗੁਰਬਾਣੀ ਕਹਿੰਦੀ ਹੈ ਨਹੀਂ, ਗੱਲ ਬਾਹਰ ਦੇ ਇਸ਼ਨਾਨ ਦੀ ਨਹੀਂ ਹੈ। ਸੋਚ ਕਰੇ ਦਿਨ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਕਹਿੰਦੇ ਨੇ ਕੇਵਲ ਇਸ਼ਨਾਨ ਕਰ ਲੈਣ ਦੇ ਨਾਲ ਧਰਮੀ ਨਹੀਂ ਬਣਿਆ ਜਾਂਦਾ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਇੱਥੇ ਵੀ ਇਸ਼ਨਾਨ ਹੈ, ਕਹਿੰਦੇ ਨੇ ਲੱਖਾਂ ਵਾਰੀ ਭਾਵੇਂ ਇਸ਼ਨਾਨ ਕਰੀ ਜਾਓ, ਸੁੱਚਮਤਾ ਨਹੀਂ ਜੇ ਮਿਲਣੀ, ਭਾਵੇਂ ਲੱਖਾਂ ਵਾਰ ਇਸ਼ਨਾਨ ਕਰੀ। ਤੋ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਵੱਖ ਵੱਖ ਯੁੱਗਾਂ ਦੇ ਵਿੱਚ, ਸੱਤ ਯੁੱਗ ਦਾ ਵੱਖ ਹੈ, ਦੁਆਪਰ ਦਾ, ਤ੍ਰੇਤੇ ਦਾ, ਦੁਆਪਰ ਦਾ, ਇਹ ਵੱਖ ਵੱਖ ਧਰਮ ਮੰਨਿਆ ਗਿਆ। ਪਰ ਕਹਿੰਦੇ ਨੇ ਕਿ ਹੇ ਭਾਈ, ਚੌਂ ਯੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲ ਯੁੱਗ ਮੈਂ ਕੀਰਤ ਹਰ ਨਾਮਾ। ਤੇ ਕਲ ਯੁੱਗ ਦੇ ਵਿੱਚ ਪ੍ਰਧਾਨਤਾ ਕਿਹਦੀ ਹੈ? ਕਲ ਯੁੱਗ ਦੇ ਵਿੱਚ ਪ੍ਰਧਾਨਤਾ ਹੈ ਪਰਮਾਤਮਾ ਦੇ ਨਾਮ ਦੀ ਕੀਰਤੀ ਕਰਨੀ, ਉਹਦੀ ਕੀਰਤੀ ਕਰਨੀ, ਉਹਦੀ ਸਿਫਤ ਸਲਾਹ ਕਰਨੀ। ਕਲ ਯੁੱਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਇੱਥੇ ਕਲਯੁੱਗ ਦੇ ਸਮੇਂ ਵਿੱਚ ਪ੍ਰਧਾਨਤਾ ਹੈ ਕੀਰਤੀ ਦੀ, ਪ੍ਰਧਾਨਤਾ ਹੈ ਨਾਮ ਦੀ। ਨਾਮ ਤੋਂ ਬਗੈਰ ਗੱਲ ਨਹੀਂ ਬਣ ਸਕਦੀ। ਕੱਲ ਮੈਂ ਕੀਰਤ ਹਰ ਨਾਮਾ, ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ, ਹਰ ਯੁੱਗ ਦਾ ਆਪੋ ਆਪਣਾ ਧਰਮ, ਭਾਵ ਢੰਗ ਤਰੀਕਾ, ਆਪੋ ਆਪਣਾ ਢੰਗ ਤਰੀਕਾ ਸੀ ਉਸ ਪਰਮਾਤਮਾ ਦੇ ਨਾਲ ਜੁੜਨ ਦਾ, ਜਿੰਨੀ ਜਿੰਨੀ ਮਾਲਕ ਨੇ ਸੋਝੀ ਦਿੱਤੀ। ਜਿਸ ਤਰ੍ਹਾਂ ਬੰਦਾ ਸਿਆਣਾ ਹੁੰਦਾ ਜਾਂਦਾ, ਇਹ ਕਲਾ ਦਾ ਯੁੱਗ ਹੈ। ਪਹਿਲੇ ਸਮਿਆਂ ਦੇ ਵਿੱਚ ਜਿੰਨੀ ਮਾਲਕ ਨੇ ਸੋਝੀ ਦਿੱਤੀ ਉਹ ਸੰਸਾਰ ਚੱਲੇ, ਪਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜੋ ਸਾਨੂੰ ਮਾਰਗ ਦਿੱਤਾ ਹੈ, ਉਹ ਹੈ ਕੀਰਤੀ ਦਾ ਮਾਰਗ, ਉਹ ਹੈ ਨਾਮ ਦਾ ਮਾਰਗ। ਨਾਮ ਤੋਂ ਬਗੈਰ ਕਹਿੰਦੇ ਨੇ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ। ਨਾਮ ਜਪਦਿਆਂ ਜਪਦਿਆਂ ਹੀ ਨਾਮੀ ਦਾ ਇੱਕ ਦਿਨ ਰੂਪ ਹੋਇਆ ਜਾ ਸਕਦਾ। ਉਹਦੀ ਕੀਰਤੀ ਕਰਨੀ, ਉਹਦੀ ਸਿਫਤ ਸਲਾਹ ਕਰਨੀ। ਤੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਣਾ। ਕਹਿੰਦੇ ਨੇ ਭਾਈ, ਜੇ ਕਿਸੇ ਨੂੰ ਕੋਈ ਸ਼ੰਕਾ ਹੈ ਤੇ ਤੁਸੀਂ ਵੇਦਾਂ ਨੂੰ ਪੜ੍ਹ ਕੇ ਵੇਖ ਲਓ, ਉਹਨਾਂ ਦੀ ਵਿਚਾਰ ਕਰਕੇ ਵੇਖ ਲਓ, ਪੁਰਾਣਾ ਦੀ ਵਿਚਾਰ ਕਰਕੇ ਵੇਖ ਲਓ। ਚਾਰ ਵੇਦ ਨੇ, 6 ਸ਼ਾਸਤਰ ਨੇ, ਔਰ ਇਸੇ ਤਰ੍ਹਾਂ ਹੀ 18 ਪੁਰਾਣ ਮੰਨੇ ਗਏ, 27 ਸਿਮਰਤੀਆਂ ਨੇ। ਕਹਿੰਦੇ ਨੇ ਕਿ ਤੁਸੀਂ ਇਹਨਾਂ ਦੀ ਵਿਚਾਰ ਕਰਕੇ ਵੇਖ ਲਓ, ਹਰ ਯੁੱਗ ਦਾ ਆਪੋ ਆਪਣਾ ਧਰਮ ਹੈ। ਪਰ ਪਾਤਸ਼ਾਹ ਕਹਿੰਦੇ ਨੇ, ਗੁਰਮੁਖ ਜਿਨੀ ਧਿਆਇਆ, ਹਰ ਹਰ ਜਗ ਤੇ ਪੂਰੇ ਪਰਵਾਨਾ। ਪਰ ਕਹਿੰਦੇ ਨੇ, ਜਿਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰਮੁਖ ਤੋਂ ਭਾਵ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਸ ਨੇ ਪਰਮਾਤਮਾ ਦਾ ਨਾਮ ਧਿਆਇਆ, ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਨੇ ਉਸ ਮਾਲਕ ਨੂੰ ਜਪਿਆ ਹੈ। ਕਿਉਂ? ਕਿਉਂਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਪੋਗੇ ਤਾਂ ਵੀ ਕਈ ਵਾਰੀ ਬੰਦਾ ਜਿਹੜਾ ਉਹ ਕੁਰਾਹੇ ਪੈ ਜਾਂਦਾ ਆਪਣੀ ਮਰਜ਼ੀ ਦੇ ਨਾਲ। ਗੁਰੂ ਦਾ ਪੱਲਾ ਫੜ ਕੇ ਤੁਰਾਂਗੇ ਤੇ ਫੇਰ ਹੀ ਜੀਵਨ ਦੀ ਸਫਲਤਾ ਹੈ। ਆਪਣੀ ਮਰਜ਼ੀ ਨਾਲ ਬੰਦਾ ਤੁਰਦਾ ਤੇ ਕਈ ਵਾਰੀ ਐਸਾ ਰਸਤੇ ਤੋਂ ਭਟਕ ਜਾਂਦਾ ਕਿ ਮੁੜ ਕੇ ਉਸ ਮੰਜ਼ਿਲ ਤੱਕ ਪਹੁੰਚ ਹੀ ਨਹੀਂ ਸਕਦਾ। ਇਹ ਵਾਸ਼ਨਾਵਾਂ, ਇਹ ਮਾਇਆ ਮਨੁੱਖ ਨੂੰ ਭਟਕਾ ਦਿੰਦੀ। ਹਾਂ, ਗੁਰੂ ਦਾ ਪੱਲਾ ਫੜ ਕੇ ਤੁਰਾਂਗੇ ਤੇ ਫਿਰ ਗੱਲ ਬਣਦੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਬੜਾ ਪਿਆਰਾ ਬਚਨ ਆਉਂਦਾ ਪਾਤਸ਼ਾਹ ਜੀ ਦਾ, ਕਹਿੰਦੇ ਨੇ, ਆਮੇ ਅੰਧਲੇ ਅੰਧ ਬਿਖੈ ਬਿਖਰਾ ਤੇ, ਕਿਉਂ ਚਾਲੇ ਗੁਰ ਚਾਲੀ। ਕਹਿੰਦੇ ਨੇ ਕਿ ਅਸੀਂ ਅਗਿਆਨੀ ਹਾਂ, ਅੱਖਾਂ ਤੋਂ ਹੀਣੇ ਹਾਂ, ਅਸੀਂ ਮੋਹ ਮਾਇਆ ਵਿੱਚ ਫਸੇ ਹੋਏ ਹਾਂ, ਬਿਖਰਾਤੇ। ਮਾਇਆ ਬਿਖ ਕਹਿੰਦੇ ਨੇ ਮਾਇਆ, ਮਾਇਆ ਜਿਹੜੀ ਇਹਦੇ ਵਿੱਚ ਅਸੀਂ ਰੰਗੇ ਹੋਏ ਹਾਂ, ਇਹਦੇ ਵਿੱਚ ਅਸੀਂ ਰੰਗੇ ਤੁਰੇ ਫਿਰਨੇ ਹਾਂ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲ ਲੈ ਗੁਰ ਚਾਲ, ਅਸੀਂ ਕਿਸ ਤਰ੍ਹਾਂ ਗੁਰੂ ਦੀ ਚਾਲ ਵਿੱਚ ਤੁਰੀਏ, ਕਿਵੇਂ ਅਸੀਂ ਚੱਲ ਸਕਨੇ ਆ। ਸਾਨੂੰ ਤੇ ਹਰ ਪਾਸੇ ਦੀ ਖਿੱਚ ਹੈ, ਪਰ ਨਾਲ ਕਹਿੰਦੇ ਨੇ ਸਤਿਗੁਰ ਦਇਆ ਕਰੇ ਸੁਖ ਦਾਤਾ। ਜਿਹੜਾ ਸੁੱਖਾਂ ਦਾ ਦਾਤਾ ਹੈ, ਜੇ ਉਹ ਸਾਡੇ ਤੇ ਦਇਆ ਕਰੇ। ਹਮ ਲਾਵੇ ਆਪਣ ਪਾਲੀ, ਪਾਲੀ ਦਾ ਅਰਥ ਹੈ ਪੱਲਾ। ਉਹ ਮਾਲਕ ਕਿਰਪਾ ਕਰਕੇ ਆਪਣਾ ਪੱਲਾ ਫੜਾ ਦੇਵੇ, ਤੇ ਫੇਰ ਮੰਜ਼ਿਲ ਤੇ ਬਿਨਾਂ ਭਟਕਣਾ ਤੋਂ ਪਹੁੰਚ ਸਕਨੇ ਆ। ਗੁਰੂ ਰਾਮਦਾਸ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਸਾਨੂੰ ਅੱਖਾਂ ਬਖਸ਼, ਤੇ ਅਸੀਂ ਅੰਧੇ ਹਾਂ, ਸਾਨੂੰ ਗਿਆਨ ਦੇ, ਸਾਨੂੰ ਅੱਖਾਂ ਬਖਸ਼ ਦੇ। ਕਹਿੰਦੇ ਨੇ ਨਹੀਂ, ਇੱਕ ਕੰਮ ਕਰ ਅੱਖਾਂ ਵਾਲਿਆ, ਤੂੰ ਸਾਨੂੰ ਆਪਣਾ ਪੱਲਾ ਫੜਾ, ਤੇਰਾ ਪੱਲਾ ਫੜ ਕੇ ਤੁਰਾਂਗੇ, ਤੂੰ ਸਾਨੂੰ ਕਦੀ ਭਟਕਣ ਨਹੀਂ ਦੇਵੇਂ। ਇਸ ਕਰਕੇ ਪਾਤਸ਼ਾਹ ਜੀ ਇੱਥੇ ਵੀ ਇਹੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਭਾਈ ਉਸ ਪਰਮਾਤਮਾ ਦੇ ਜਿਹਨੇ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹਨੇ ਪਰਮਾਤਮਾ ਦਾ ਨਾਮ ਜਪਿਆ, ਉਹ ਸੰਸਾਰ ਵਿੱਚ ਪੂਰੇ ਨੇ ਔਰ ਉਹ ਹੀ ਪ੍ਰਵਾਨ ਹੋਏ ਨੇ। ਇਹਦੀ ਪਰਮਾਤਮਾ ਦੀ ਨਜ਼ਰ ਵਿੱਚ, ਉਹਦੀ ਨਜ਼ਰ ਵਿੱਚ ਉਹ ਪ੍ਰਵਾਨ ਚੜ੍ਹ ਗਏ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਜਪਿਆ। ਆਪਣੀ ਮਰਜ਼ੀ ਦੇ ਨਾਲ ਜਪਾਂਗੇ ਤੇ ਕਈ ਵਾਰੀ ਬੰਦਾ ਉਸਤਤ ਕਰਦਾ ਵੀ ਨਿੰਦਿਆ ਕਰੀ ਜਾਂਦਾ, ਆਪਣੇ ਵੱਲੋਂ ਸਿਫਤ ਕਰਾਂਗੇ ਪਰ ਹੋ ਜਾਂਦੀ ਏ ਨਿੰਦਿਆ। ਭਾਈ ਗੁਰਦਾਸ ਜੀ ਜਿਵੇਂ ਕਹਿੰਦੇ ਨੇ ਨਾ ਕਿ ਜਾਂ ਕਹਿ ਫੰਨ ਪੈ ਧਰਨ ਸੋ ਕਈਅਤ ਹੈ ਧਰਨੀ ਧਰ। ਜਿਨੇ ਧਰਤੀ ਨੂੰ ਚੁੱਕਿਆ ਸ਼ੇਸ਼ ਨਾਗ ਨੇ ਉਹਨੂੰ ਕਹਿੰਦੇ ਨੇ ਧਰਨੀ ਧਰ, ਵੀ ਉਹਨੇ ਸਾਰੀ ਧਰਤੀ ਨੂੰ ਚੁੱਕਿਆ ਹੋਇਆ। ਤੇ ਕ੍ਰਿਸ਼ਨ ਜੀ ਨੂੰ ਕਹਿੰਦੇ ਨੇ ਗਿਰਧਰ, ਗਿਰ ਕਹਿੰਦੇ ਨੇ ਪਹਾੜ ਨੂੰ। ਕ੍ਰਿਸ਼ਨ ਜੀ ਨੇ ਪਹਾੜ ਚੁੱਕ ਕੇ ਤੇ ਆਸਰਾ ਕਰ ਦਿੱਤਾ, ਜਦੋਂ ਦੈਂਤ ਯੱਗ ਖੰਡਨ ਕਰਨਾ ਚਾਹੁੰਦੇ ਸਨ, ਦੇਵਤਿਆਂ ਨੇ ਯੱਗ ਕੀਤਾ ਤੇ ਦੈਂਤ ਉਹਨੂੰ ਖੰਡਨ ਕਰਨਾ ਚਾਹੁੰਦੇ ਨੇ, ਤੇ ਕ੍ਰਿਸ਼ਨ ਜੀ ਨੇ ਉੱਤੇ ਪਹਾੜ ਚੁੱਕ ਕੇ ਆਸਰਾ ਕਰ ਦਿੱਤਾ ਤੇ ਉਹਨਾਂ ਦਾ ਨਾਂ ਪੈ ਗਿਆ ਗਿਰਧਰ। ਉਹਨਾਂ ਨੇ ਪਹਾੜ ਚੁੱਕਿਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਜਾਂ ਕਹਿ ਫੰਨ ਪੈ ਧਰਨ ਸੋ ਕਈਅਤ ਹੈ ਧਰਨੀ ਧਰ, ਤਾਹੇ ਗਿਰਧਰ ਕਹੇ ਕੌਣ ਸੀ ਵਡਾਈ ਹੈ। ਇਹ ਕਾਹਦੀ ਵਡਿਆਈ ਹੈ? ਜਾਂ ਕੋ ਇੱਕ ਬਾਬਰੋ ਵਿਸ਼ਵਨਾਥ ਕਹਾਵੇ, ਤਾਹੇ ਬ੍ਰਿਜਨਾਥ ਕਹੇ ਕੌਣ ਅਧਕਾਈ ਹੈ। ਕ੍ਰਿਸ਼ਨ ਜੀ ਦਾ ਚੇਲਾ ਉਹਨੂੰ ਕਹਿੰਦੇ ਨੇ ਵਿਸ਼ਵਨਾਥ, ਤੇ ਕ੍ਰਿਸ਼ਨ ਜੀ ਨੂੰ ਕਹਿੰਦੇ ਨੇ ਬ੍ਰਿਜਨਾਥ। ਬ੍ਰਿਜ ਇੱਕ ਇਲਾਕੇ ਦਾ ਨਾਮ ਹੈ, ਇਹਨਾਂ ਚ ਫਿਰ ਕੌਣ ਵੱਡਾ ਹੋਇਆ? ਸਕਲ ਆਕਾਰ ਓਂਕਾਰ ਕੇ ਬਥਾਰੇ ਜਨਾ, ਤਾਹੇ ਨੰਦ ਨੰਦ ਕਹੇ ਕੌਣ ਠਕੁਰਾਈ ਹੈ। ਜਾਣਤ ਹੈ ਉਸਤਤ ਔਰ ਕਰਤ ਹੈ ਨਿੰਦਾ ਮੂਲ। ਆਪਣੇ ਵੱਲੋਂ ਤੇ ਉਸਤਤ ਕਰਦੇ ਨੇ ਪਰ ਹੋ ਰਹੀ ਹੈ ਨਿੰਦਿਆ। ਐਸੇ ਅਰਾਧ ਬੇਤੇ ਮੋਨ ਸੁਖਦਾਈ ਹੈ। ਕਹਿੰਦੇ ਨੇ ਇਹੋ ਜਿਹੀ ਅਰਾਧਨਾ ਕਰਨ ਨਾਲੋਂ ਤੇ ਬੰਦਾ ਚੁੱਪ ਹੀ ਕੀਤਾ ਰਵੇ, ਚੁੱਪ ਕਰ ਰਵੇ ਤੇ ਉਹ ਹੀ ਚੰਗਾ, ਇਹੋ ਜਿਹੀ ਅਰਾਧਨਾ ਕਰਨ ਨਾਲੋਂ। ਇਸ ਕਰਕੇ ਕਹਿੰਦੇ ਨੇ ਉਸਤਤ ਵੀ ਉਹ ਜਿਹਨੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਕੀਤੀ ਏ, ਉਹ ਪ੍ਰਵਾਨ ਹੁੰਦਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੁਕੈ ਮਨ ਅਭਿਮਾਨਾ। ਸਾਹਿਬ ਜੀ ਕਹਿੰਦੇ ਨੇ ਕਿ ਜਿਨੇ ਸਦਾ ਥਿਰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਪ੍ਰੀਤ ਪਾਈ ਹੈ, ਜਿਸ ਨੇ ਉਹਦੇ ਨਾਮ ਦੇ ਨਾਲ ਪ੍ਰੀਤ ਪਾਈ ਹੈ ਨਾ, ਉਹਦੇ ਅੰਦਰੋਂ ਹਉਮੈ ਹੰਕਾਰ ਜਿਹੜਾ ਉਹ ਸਦਾ ਵਾਸਤੇ ਮਿਟ ਜਾਂਦਾ। ਉਹਦੇ ਅੰਦਰ ਕਿਸੇ ਗੱਲ ਦਾ ਹੰਕਾਰ ਨਹੀਂ ਰਹਿੰਦਾ। ਉਹਦੇ ਅੰਦਰ ਜੇ ਕੋਈ ਗੁਣ ਵੀ ਆਏ ਨੇ ਤੇ ਉਹ ਇਹ ਸਮਝਦਾ ਭਈ ਇਹ ਗੁਣ ਮੇਰੇ ਨਹੀਂ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਇਹ ਪਰਮਾਤਮਾ ਇਹ ਤੇਰੇ ਗੁਣ ਨੇ, ਮੇਰਾ ਕੁਝ ਨਹੀਂ। ਕਬੀਰ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਹੇ ਵਾਹਿਗੁਰੂ ਜੀ, ਮੇਰਾ ਕੁਝ ਵੀ ਨਹੀਂ, ਇਹ ਸਭ ਕੁਝ ਤੇਰਾ ਹੀ ਹੈ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੁੱਕੈ ਮਨ ਅਭਿਮਾਨਾ, ਕਹਿਤ ਸੁਣਤ ਸਭੇ ਸੁਖ ਪਾਵੇ, ਮਾਨਤ ਪਾਹੇ ਨਿਧਾਨਾ। ਜਿਹੜੇ ਕਹਿੰਦੇ ਨੇ ਭਾਵ ਬਾਣੀ, ਜਿਹੜੇ ਪੜ੍ਹਦੇ ਨੇ ਸੁਣਤ, ਜਿਹੜੇ ਬਾਣੀ ਨੂੰ ਸੁਣਦੇ ਨੇ, ਪੜ੍ਹਨ ਵਾਲੇ ਵੀ ਤੇ ਸੁਣਨ ਵਾਲੇ ਵੀ, ਕਹਿੰਦੇ ਨੇ ਸਭੇ ਸੁਖ ਪਾਵੇ। ਇਹ ਸਾਰੇ ਹੀ ਇਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਔਰ ਮਾਨਤ ਪਾਹੇ ਨਿਧਾਨਾ, ਔਰ ਜਿਨ੍ਹਾਂ ਨੇ ਆਪਣੇ ਮਨ ਵਿੱਚ ਵਸਾ ਲਿਆ ਬਾਣੀ ਨੂੰ, ਨਾਮ ਨੂੰ ਆਪਣੇ ਹਿਰਦੇ ਵਿੱਚ ਪੂਰਨ ਤੌਰ ਤੇ ਮੰਨ ਲਿਆ ਹੈ, ਕਹਿੰਦੇ ਨੇ ਉਹਨਾਂ ਨੂੰ ਫਿਰ ਬੜੇ ਵੱਡੇ ਖਜ਼ਾਨੇ ਦੀ ਬਖਸ਼ਿਸ਼ ਜਿਹੜੀ ਹੋ ਜਾਂਦੀ ਹੈ। ਮਾਲਕ ਦਾ ਬਖਸ਼ਿਆ ਖਜ਼ਾਨਾ ਉਹਨਾਂ ਦੀ ਝੋਲੀ ਵਿੱਚ ਪੈ ਜਾਂਦਾ, ਉਹਨਾਂ ਦੇ ਅੰਦਰੋਂ ਸਾਰੇ ਹਉਮੈ ਹੰਕਾਰ ਮਿਟ ਜਾਂਦਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਸਤਿਗੁਰ ਕੀ ਜਿਸ ਨੂੰ ਮਾਤੇ ਆਵੇ ਤੋ ਸਤਿਗੁਰ ਮਾਏ ਸਮਾਨਾ, ਐਸੀ ਬਖਸ਼ਿਸ਼ ਸਾਡੀ ਹੋ ਜਾਏ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।